SBS रेडियो पंजाबी सुनन वाले सारे ही श्रोतियों नूं प्यार भरी सत श्री अकाल। मैं हाँ गौतम कपिल, ते अज मेरे नाल फोन लाइन ते जिहड़ी शख्सियत जुड़ी है वह किसी तारुफ दे मोहताज नहीं हैगे जी। आस्ट्रेलियन ह्यूमन राइट्स कमीशन ने लीडिंग फॉर चेंज नाँ की एक रिपोर्ट जारी की सी। पहला थोड़ी जी बैकग्राउंड दस देना थोनों। रिपोर्ट मुताबक साल 2016 तो 2018 तक आस्ट्रेलियन यूनिवर्सिटिया जिहड़े नॉन यूरोपियन या नॉन एंग्लो सेल्टिक पिछोकड़ तो सब तो उच्चे अहुदे ने, उन्होंने विराजमान होने वाले वाइस चांसलर्स की गिनती 2.6% का वाधा होया। तो यह वाधा पूरे मुल्क च सिर्फ एक शख्स की वजह नाल होया जी, यूनिवर्सिटी ऑफ कैनबरा तो वाइस चांसलर प्रोफेसर दीप सैनी। तो साडा वडभाग है कि अज प्रोफेसर सैनी इस वेले SBS रेडियो पंजाबी नाल जुड़े ने। सब तो पहला तो तुहानू जी आयां नूं आखदा प्रोफेसर साहब।
बहुत बहुत मेहरबानी गौतम, थैंक यू।
अच्छा प्रोफेसर सैनी, ह्यूमन राइट्स कमीशन की रिपोर्ट जिस पासे इशारा कर रही है वह मानमती प्राप्ति है जी, उसनों अनगौलिया नहीं किया जा सकता। मैं जो खबर पढ़ी सी तो मेरे तो भी नहीं रुकया गया। प्राप्ति तुहाड़ी निजी है जी, पर लेखा भाईचारे के मत्थे जुड़ता है, तुहाड़ा अपना निजी विचार की है जी, व्हाट्स योर टेक ऑन इट सर?
देखो गौतम, यू नो हर सोसाइटी जी एवोल्यूशन है ना, ये अपने अपने हिसाब ना होंदा। आस्ट्रेलिया एक ऐसी सोसाइटी है जिहड़ी इवॉल्व कर रही है, हौली हौली मल्टीकल्चरल सोसाइटी बनी जा रही है। तो उहदे नाल जिदा जिदा जिहड़ी आस्ट्रेलिया की पॉपुलेशन है उहदे च तब्दीली आ रही है, उवें ही जिहड़े हौली हौली वड्डे अहुदियां ते लोकी ने उहनां दे विच वी उहनां दी जिहड़ी हैगी आ रंग रूप हैगा उहनां दा उहदे च वी तब्दीली आ जाएगी। सो ये शुरुआत है। तो ये मैं तो इन नहीं कंसिडर करता कि मेरी कोई वड्डी यह अचीवमेंट है, ये तो सिर्फ इन्नी गल है कि मेरे कुछ कुछ देन सी ते यूनिवर्सिटी ऑफ कैनबरा नूं कुछ चाहिए सी ते मिल हो गया ते मैं आ गया, उहदे नाल थोड़े स्टैटिस्टिक्स चेंज हो गए इस वेले। तो सो पर यह जरूर है कि इतों यह जाहिर है कि दिल देश दे विच जिहड़ी हैगी ना जिहड़ी पिछोकड़ है आस्ट्रेलिया का, कि एक वेले वाइट आस्ट्रेलिया पॉलिसी होंदी सी उहदे विचों उहदे उहदे तों तब्दीलियां आ रही ने
जी।
ते और ये खुशी की गल है यू नो आस्ट्रेलिया जिहड़ा हैगा दुनिया दे विच जो तब्दीलियां आ रही उहनां नूं रिफ्लेक्ट कर रहा।
बिल्कुल ठीक है जी। सो नाइस ऑफ यू जी, तुसीं बड़ा हंबली इस चीज़ नूं ले रहे हो जी, एड्डी वड्डी प्राप्ति है। बट प्रोफेसर सैनी, यू हैव सर्वड एज वाइस प्रेजिडेंट इन यूनिवर्सिटी ऑफ टोरंटो है ना जी, बिफोर स्टैपिंग इन टू कैनबरा। सो तुसीं दो जिहड़े दुनिया के सब तो वड्डे मल्टीकल्चर कंट्रीज़ ने जी, कैनेडा तो फिर आस्ट्रेलिया, दो अजे कंट्रीज रिप्रजेंट किया जी और उस लैवल पर किया जेडे सब तो उच्च अहुदियां दे हुंदे ने। सो वट इज़ द बेसिक डिफरेंसिज एंड सिमिलैरिटीज़ यू हैव फाउंड, की कुछ समानतावां या वखरेवें दोवें समाजों च वेख दे? सवाल मेरा इस करके है जी क्योंकि असी कुछ जे वधिया दे सकीए आस्ट्रेलियन लैंड नूं, इस करके मैं पुछ रहा जी।
हाँ जी, फर्क बहुता नहीं है। फर्क इन्ना है कि जो जिस राह दे आस्ट्रेलिया से चल रहे ना उहदे ते कैनेडा ने कदम कोई अज तो 25 साल पहला रख लिया।
बिल्कुल, कोई शक।
तो सिर्फ इन फर्क है कि कैनेडा आस्ट्रेलिया तो कोई 25 साल अगे है, 25-30 हो जाएगा बड़ी हद। ते पर जिहड़ी चेंज हैगी है वह गांह तो गांह तेज ही हो जा रही हैगी। सो इहदा मतलब यह नहीं है कि आस्ट्रेलिया नूं कैनेडा नाल कैचअप करन नूं 25-30 साल लग जाने हैं। यह हो सकता कैचअप 10 सालां च 15 सालां च हो जाए, क्योंकि अगो ਅੱਗੋਂ ਇਹਦੀ ਰਫਤਾਰ ਜਿਹੜੀ ਵਧੀ ਜਾ ਰਹੀ
ਹੈ,
ਚੇਂਜ ਦੀ ਜਿਹੜੀ ਰਫਤਾਰ ਹੈ ਨਾ ਉਹ ਵਧੀ ਜਾ ਰਹੀ ਹੈ। ਸੋ ਇਹ ਇੱਕ ਕਿਸਮ ਦੀ ਇੱਦਾਂ ਗੱਲ ਹੈ ਕਿ ਕੈਨੇਡਾ ਨੇ ਜਿਹੜੇ ਵੈਸਟਰਨ ਵਰਲਡ ਦੇ ਵਿੱਚ ਨਾ ਪੂਰਨੇ ਪਾਏ। ਐਕਚੁਅਲੀ ਕੈਨੇਡਾ ਚ ਵੀ ਇਹ ਗੱਲ ਅਮੈਰੀਕਾ ਤੋਂ ਸ਼ੁਰੂ ਹੋਈ ਸੀ ਪਹਿਲਾਂ, ਸਭ ਤੋਂ ਜ਼ਿਆਦਾ ਪਹਿਲਾਂ ਨਾ ਜਿਹੜਾ ਦੁਨੀਆ ਵੱਲ ਨੂੰ
ਮਲਟੀਕਲਚਰ ਦਾ ਕਨਸੈਪਟ ਸੀ,
ਮਲਟੀਕਲਚਰ ਨੂੰ ਖੁੱਲ ਕੇ ਵੇਖਣਾ ਉਹ ਅਮੈਰੀਕਨਸ ਨੇ ਸ਼ੁਰੂ ਕੀਤਾ ਸੀ। ਉਹਨਾਂ ਦਾ ਮਾਡਲ ਥੋੜਾ ਡਿਫਰੈਂਟ ਹੈ।
ਅੱਛਾ ਜੀ।
ਤੇ ਕੈਨੇਡੀਅਨ ਮਾਡਲ ਡਿਫਰੈਂਟ, ਕੈਨੇਡੀਅਨ ਤੇ ਆਸਟ੍ਰੇਲੀਅਨ ਮਾਡਲ ਸਿਮਿਲਰ ਨੇ। ਸਿਰਫ ਇੰਨਾ ਫਰਕ ਹੈ ਕਿ ਕੈਨੇਡਾ ਨੇ ਪਹਿਲਾਂ ਇਸ ਰਾਹ ਦੇ ਉੱਤੇ ਕਦਮ ਰੱਖ ਦਿੱਤਾ, ਆਸਟ੍ਰੇਲੀਆ ਥੋੜਾ ਜਿਹਾ ਪਿੱਛੇ ਹੈ, ਪਰ ਜਿਹੜੀ ਤਬਦੀਲੀ ਹੈ ਬੜੀ ਤੇਜ਼ੀ ਨਾਲ ਆ ਰਹੀ ਹੈ।
ਸਰ ਤੁਸੀਂ PAU ਲੁਧਿਆਣਾ ਦੇ ਬੂਟੇ ਹੋ ਜੀ, ਪੰਜਾਬ ਤੋਂ, ਸੋ ਮੈਂ ਵੀ ਉਸ ਜ਼ਿਲ੍ਹੇ ਤੋਂ ਹਾਂ ਜੀ, ਸੋ ਇੱਕ ਸਾਂਝ ਹੀ ਲੱਗਦੀ ਹੈ ਜਦੋਂ ਆਪਾਂ ਗੱਲ ਕਰ ਰਹੇ ਹਾਂ ਨਾ। ਪਰ ਮੇਰਾ ਸਵਾਲ ਤੁਹਾਡੇ ਤੋਂ ਬਤੌਰ ਸਿੱਖਿਆ ਵਿਦਵਾਨ ਹੈ ਜੀ, ਕਿਉਂਕਿ ਯੂ ਨੋਟ ਓਨਲੀ ਸਰਵਿੰਗ ਐਜ਼ ਅ ਐਕੈਡਮਿਸ਼ੀਅਨ ਹੈ ਨਾ, ਤੁਸੀਂ ਇੱਕ ਤੁਹਾਡੀ ਯੂ ਆਰ ਗਿਵਿੰਗ ਯੂਅਰ ਇਨਪੁੱਟਸ ਐਜ਼ ਅ ਥਿੰਕ ਟੈਂਕ ਟੂ ਸੋਸਾਇਟੀ, ਤੁਹਾਡੇ ਜਿਹੜੇ ਵਿਚਾਰ ਨੇ। ਮੈਂ ਯੂਟਿਊਬ 'ਤੇ ਵੀ ਤੁਹਾਡੇ ਚੈਨਲ ਦੇਖ ਰਿਹਾ ਸੀਗਾ ਜੀ, ਸੋ ਤੁਸੀਂ ਪੋਲੀਟਿਕਸ ਦਿਸ ਵੀਕ ਨਾਂ ਦੇ ਨਾਲ ਜਿਹੜੇ ਚੈਨਲ ਵੀ ਚੱਲ ਰਹੇ ਨੇ ਜੀ, ਉਹਨਾਂ 'ਚ ਬੜੀ ਹੀ ਸਟੀਕ ਜਿਹੀ ਅਤੇ ਬੜੀ ਹੀ ਸਾਰਥਕ ਜਿਹੀ ਆਪਣੀ ਟਿੱਪਣੀ ਰੱਖ ਦਿੰਦੇ ਹੋ ਜੀ ਇੱਕ ਲਾਈਨ ਦੇ ਵਿੱਚ। ਇੱਕ ਵਿਚਾਰਕ ਦੇ ਤੌਰ 'ਤੇ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਜੀ, ਪੰਜਾਬ ਦੇ ਸਿੱਖਿਆ ਅਦਾਰੇ ਅਤੇ ਵੈਸਟਰਨ ਕੰਟਰੀਜ਼ ਦੇ ਸਿੱਖਿਆ ਅਦਾਰੇ ਨੇ ਜੀ, ਸਕੋਪ ਹੈਗਾ ਜੀ, ਗੁੰਜਾਇਸ਼ ਹੈਗੀ ਹੈ ਸੁਧਾਰ ਦੀ, ਪਰ ਕਿੱਥੇ ਹੋਣਾ ਚਾਹੀਦਾ, ਕੀ ਹੋਣਾ ਚਾਹੀਦਾ ਜੀ, ਤਰੀਕਾ ਕੀ ਹੋਵੇ?
ਉਹ ਇਹ ਤੁਸੀਂ ਇਹ ਤਾਂ ਹੁਣ ਲੰਮੀ ਗੱਲ ਕਰਨ ਵਾਲੀ ਛੇੜ ਲਈ ਹੈ ਤੁਸੀਂ, ਪਰ ਚਲੋ ਮੁਕਤਸਰ ਸਾਹਿਬ ਜਿਹੜਾ ਮੁਕਤਸਰ ਜਿਹੀਆਂ ਤੁਹਾਨੂੰ ਇੱਕ ਗੱਲਾਂ ਮੈਂ ਦੱਸਦਾ। ਇੱਕ ਤਾਂ ਜਿਹੜਾ ਨਾ ਜਦੋਂ ਯੂਨੀਵਰਸਿਟੀਜ਼ ਦੇ ਵਿੱਚ ਸਰਕਾਰ ਦਾ ਜਿਹੜਾ ਸਰਕਾਰ ਦੀ ਦਖਲ ਅੰਦਾਜ਼ੀ ਜਿਹੜੀ ਹੈ ਨਾ, ਜੇ ਉਹ ਇੰਡੀਆ 'ਚ ਘੱਟ ਜਾਏ ਅਤੇ ਪੰਜਾਬ 'ਚ ਵੀ ਘੱਟ ਜਾਏ ਅਤੇ ਉਹਦੇ ਨਾਲ ਇੱਕ ਤਾਂ ਸੁਧਾਰ ਕੁਝ ਹੋ ਸਕਦਾ। ਜਿਹੜੇ ਇਹ ਇੱਥੇ ਕੈਨੇਡਾ ਹੋਇਆ, ਆਸਟ੍ਰੇਲੀਆ ਹੋਇਆ, ਯੂਕੇ ਹੋ ਗਿਆ, ਅਮੈਰੀਕਾ ਹੋਇਆ, ਇਹਨਾਂ ਵਿੱਚ ਜਿਹੜੇ ਜਿਹੜੇ ਐਜੂਕੇਸ਼ਨਲ ਇੰਸਟੀਟਿਊਸ਼ਨ ਨੇ, ਵਿੱਦਿਆ ਵਾਲੇ ਅਦਾਰੇ ਨੇ, ਉਹਨਾਂ ਦੇ ਵਿੱਚ ਇਹ ਇੱਕ ਗੱਲ ਬੜੀ ਵਾਧੂ ਹੈ ਕਿ ਸਰਕਾਰ ਦਾ ਜਿਹੜਾ ਉਹਦੇ ਵਿੱਚ ਇੰਟਰਫੀਰੈਂਸ ਨਹੀਂ ਹੈ, ਸਰਕਾਰ ਦਖਲ ਅੰਦਾਜ਼ ਨਹੀਂ ਹੁੰਦੀ।
ਬਿਲਕੁਲ
ਅਤੇ ਉਹਦੇ 'ਚ ਵਾਈਸ ਚਾਂਸਲਰ ਜਿਹੜਾ ਹੈਗਾ ਜਾਂ ਤੁਹਾਡੇ ਪ੍ਰੋਫੈਸਰ ਨੇ, ਉਹ ਸਾਰੇ ਹੁਨਰ ਦੇ ਦੀ ਬਿਨਾਂ ਦੇ ਉੱਤੇ ਰੱਖੇ ਜਾਂਦੇ ਨੇ। ਉਹਦੇ 'ਚ ਸਿਫਾਰਿਸ਼ਾਂ ਨਾਲ ਨਹੀਂ ਕੋਈ ਰੱਖਿਆ ਜਾਂਦਾ, ਉਹਦੇ ਨਾਲ ਕੋਈ ਪੋਲੀਟੀਕਲ ਪ੍ਰੈਸ਼ਰ ਨਾਲ ਨਹੀਂ ਰੱਖਿਆ ਜਾਂਦਾ, ਪੋਲੀਟੀਕਲ ਇੰਟਰਫੀਰੈਂਸ ਨਾਲ ਨਹੀਂ ਰੱਖਿਆ। ਇੱਕ ਤਾਂ ਇਹ ਚੀਜ਼ ਆ। ਦੂਜਾ ਜਿਹੜਾ ਸਾਡੇ, ਤੁਸੀਂ ਵੇਖੋ ਮੈਂ ਕੈਨੇਡਾ 'ਚ ਬੈਠਾ ਸੀ, ਰਾਈਟ?
ਹਾਂਜੀ।
ਮੈਂ ਇਸ ਜੋਬ ਲਈ ਅਪਲਾਈ ਨਹੀਂ ਕੀਤਾ, ਮੈਨੂੰ ਉਹਨਾਂ ਨੇ ਯੂਨੀਵਰਸਿਟੀ ਕੈਨੇਡਾ ਨੇ ਕੰਟੈਕਟ ਕੀਤਾ ਕਿ ਤੁਹਾਡੀ ਲੋੜ ਹੈ, ਆ ਜਾਓ, ਰਾਈਟ? ਸੋ ਇਹ ਜਿਹੜੀ ਖੁੱਲ ਹੈ ਨਾ ਕਿ ਦੇਖਣਾ, ਟੈਲੈਂਟ ਜੋ ਹੁਨਰ ਹੈ ਉਹ ਕਿਤੇ ਵੀ ਦੁਨੀਆ ਵਿੱਚ
ਮਾਈਗ੍ਰੇਟ ਹੋ ਜਾਂਦਾ
ਜਾਂ ਕਿਤੇ ਵੀ ਤੁਹਾਨੂੰ ਮਿਲ ਜਾਏ, ਉੱਥੇ ਜਾ ਕੇ ਲੱਭ ਲੈਂਦੇ ਨੇ ਇਹ। ਇੰਡੀਆ ਦੇ ਵਿੱਚ ਜਿਹੜੀ ਪ੍ਰਾਈਵੇਟ ਸੈਕਟਰ ਦੇ ਵਿੱਚ ਇਹ ਗੱਲ ਸ਼ੁਰੂ ਹੋ ਗਈ ਹੈ,
ਹਾਂਜੀ ਬਿਲਕੁਲ ਠੀਕ,
ਹਾਲੇ ਪਬਲਿਕ ਸੈਕਟਰ ਦੇ ਵਿੱਚ, ਸਰਕਾਰੀ ਜਿਹੜੇ ਅਦਾਰੇ ਨੇ ਉਹਨਾਂ ਵਿੱਚ ਇਹ ਗੱਲ ਬਹੁਤ ਘੱਟ ਹੋ ਗਈ ਹੈ,
ਟੈਬੂ ਹੈ ਜੀ ਇੱਕ ਤਰ੍ਹਾਂ ਦਾ ਕਿ ਬਾਹਰੋਂ ਕਿਉਂ ਲਈਏ।
ਬਿਲਕੁਲ, ਹੁਣ ਜਿੱਦਣ ਅਸੀਂ ਇਹ ਤਾਂ ਗੱਲ ਦਾ ਜਿਹੜਾ ਹੈਗਾ ਅਸੀਂ ਮਨਾ ਲਿਆ ਕਿ ਆਸਟ੍ਰੇਲੀਆ ਵਿੱਚ ਪਹਿਲਾ ਵਾਈਸ ਚਾਂਸਲਰ ਜਿਹੜਾ ਹੈ ਉਹ ਨੋਨ ਵਾਈਟ ਕੋਈ ਬਣ ਗਿਆ ਹੈਗਾ ਜਾਂ ਉਹ ਨੋਨ ਵਾਈਟ ਵੀ ਹਿੰਦੁਸਤਾਨੀ ਹੈ, ਜਿੱਦਣ ਹਿੰਦੁਸਤਾਨ ਦੇ ਵਿੱਚ ਕੋਈ ਨੋਨ ਹਿੰਦੁਸਤਾਨੀ ਵਾਈਸ ਚਾਂਸਲਰ ਬਣੇਗਾ ਨਾ, ਉਹ ਗੱਲ ਵੱਡੀ ਜਿਹੜੀ ਹੈ, ਉਹ ਹੋਰ ਵੀ ਵੱਡੀ ਜਿਹੜੀ ਹੈ,
ਉਦੋਂ ਫਿਰ ਆਪਾਂ ਇੰਡੀਆ ਨੂੰ ਵੀ ਗਿਣ ਲਾਂਗੇ ਜੀ, ਮਲਟੀਕਲਚਰਲ ਕੰਟਰੀ ਹੈ।
ਦੈਟਸ ਰਾਈਟ, ਉਦੋਂ ਸੋ ਤੁਸੀਂ ਕਿਹਾ ਮੈਂ ਦੋ ਮਲਟੀਕਲਚਰਲ ਦੇਸ਼ਾਂ 'ਚ ਰਿਹਾ, ਐਕਚੁਅਲੀ ਮੈਂ ਤਿੰਨ 'ਚ ਰਿਹਾ, ਇੰਡੀਆ ਤਾਂ ਸਭ ਤੋਂ ਜ਼ਿਆਦਾ ਮਲਟੀਕਲਚਰਲ ਵਾਲਾ ਹੈ।
ਹਾਂਜੀ, ਬਟ ਵਿਦ ਇਨ ਦੀ ਬਾਉਂਡਰੀਜ਼ ਹੈ ਸਰ, ਉਹਨੂੰ ਹਲੇ ਉਸ ਗਲੋਬਲ ਪ੍ਰੋਸਪੈਕਟਿਵ 'ਚ ਨਹੀਂ ਹਲੇ ਦੇਖਿਆ ਜਾ ਸਕਦਾ ਨਾ।
ਬਿਲਕੁਲ ਹਾਂ, ਉਹ ਅਸੀਂ ਜਿਹੜਾ ਹੈ ਆਪਣੀ ਜੋ ਟ੍ਰੈਡੀਸ਼ਨ ਹੈਗੀ ਸਾਡੀ ਮਲਟੀਕਲਚਰਲ ਹੈ, ਪਰ ਅਸੀਂ ਉਹ ਟ੍ਰੈਡੀਸ਼ਨ ਤੋਂ ਅੱਗੇ ਨਹੀਂ ਵਧੇ
ਅੱਗੇ ਨਹੀਂ ਵਧੇ
ਮਲਟੀਕਲਚਰਲ ਦੇ ਵਿੱਚ। ਪ੍ਰਾਈਵੇਟ ਜਿਹੜੀਆਂ ਥਾਂ ਉਹਨਾਂ ਵਿੱਚ ਜਾਣ ਲੱਗ ਗਏ ਨੇ,
ਬਾਹਰ ਬੰਦੇ
ਨਜ਼ਰ ਆਉਂਦੇ ਨੇ, ਤੁਸੀਂ ਸਪੋਰਟਸ ਵਿੱਚ ਦੇਖੋ ਕੋਚਿਸ ਕਿੰਨੇ ਨੇ ਟੀਮਾਂ ਦੇ ਬਾਹਰ ਜਾਂਦੇ ਨੇ, ਇੱਦਾਂ ਦੀਆਂ ਹੋਣ ਲੱਗ ਪਈਆਂ, ਪਰ ਜਿਹੜੀ ਉੱਥੇ ਇਹ ਨਹੀਂ ਹੈ। ਈਵਨ ਆਪਣੇ ਹਿੰਦੁਸਤਾਨੀ ਵੀ ਜਿਹੜੇ ਹਨ, ਮੈਂ ਤੁਹਾਨੂੰ ਦੱਸਦਾ ਵੀ ਮੈਨੂੰ ਹੁਣ ਇੰਡੀਆ ਛੱਡਣ ਨੂੰ ਕੋਈ 40 ਸਾਲ ਹੋ ਗਿਆ।
ਓਹ ਮਾਈ ਗੋਡ, ਅੱਛਾ ਜੀ।
ਤੇ ਹਾਲੇ ਤੱਕ ਮੈਨੂੰ ਇੰਡੀਆ ਤੋਂ ਨਹੀਂ ਕਿਸੇ ਨੇ ਕਿਹਾ
ਸਮਾਜ ਦੀ, ਉਹ ਵੀ ਜ਼ਾਹਰ ਕਰ ਦਿੰਦੀ ਹੈ ਜੀ ਕਿ ਜਦੋਂ ਪ੍ਰਾਈਵੇਟ ਆਰਗੇਨਾਈਜੇਸ਼ਨਸ ਦੇ ਵਿੱਚ ਕੋਈ ਫੋਰਨਰ ਆ ਜਾਂਦਾ ਹੈ ਜੀ ਸਰਵ ਕਰਦਾ ਹੈ ਹਾਈ ਅਥਾਰਟੀਜ਼ ਦੇ, ਤਾਂ ਫਿਰ ਉਸ ਚੀਜ਼ ਦਾ ਵੈਲਕਮ ਹੁੰਦਾ ਹੈ ਜੀ, ਸੋਸਾਇਟੀ ਵੀ, ਮੀਡੀਆ ਵੀ, ਬਟ ਪਬਲਿਕ ਸੈਕਟਰ ਦੇ ਵੇਲੇ ਫਿਰ ਅਸੀਂ ਗਿਣਨ ਲੱਗ ਜਾਂਦੇ ਜੀ, ਇਹ ਕਿਉਂ?
ਇਹ ਬਾਹਰਲਾ ਬੰਦਾ ਕਿਉਂ? ਅਸੀਂ ਇਸ ਗੱਲ ਦਾ ਅਸੀਂ ਬਹੁਤ ਖੁਸ਼ ਹੁੰਦੇ ਕਿ ਸਾਡੇ ਬੰਦੇ ਬਾਹਰ ਜਾ ਕੇ ਵੱਡੇ ਅਹੁਦਿਆਂ ਤੇ ਪਹੁੰਚ ਗਏ ਨੇ, ਬਾਹਰਲਾ ਅਸੀਂ ਕੋਈ ਵੜਨ ਨਹੀਂ ਦਿੰਦੇ ਹੈਗੇ। ਐਕਚੁਅਲੀ ਬਾਹਰਲਾ ਕੀ ਵੜਨ ਦੇਣਾ, ਅਸੀਂ ਸਟੇਟ ਤੋਂ ਨਹੀਂ ਵੜਨ ਦਿੰਦੇ,
ਸਟੇਟ ਤੋਂ ਨਹੀਂ ਵੜਨ ਦਿੰਦੇ, ਬਿਲਕੁਲ ਠੀਕ ਹੈ।
ਸੋ ਇਹ ਗੱਲਾਂ ਜਿਹੜੀਆਂ, ਇਹ ਇੱਕ ਦੋ ਗੱਲਾਂ ਕਹਾਂਗਾ, ਬਾਕੀ ਜਦੋਂ ਇਹ ਗੱਲਾਂ ਸ਼ੁਰੂ ਹੋ ਜਾਣਗੀਆਂ, ਜਦੋਂ ਕੋਈ ਦੇਸ਼ ਬਾਹਰ ਨੂੰ ਚੰਗੀ ਤਰ੍ਹਾਂ ਖੁੱਲੀਆਂ ਅੱਖਾਂ ਨਾਲ ਦੇਖਣ ਲੱਗ ਜਾਏ, ਉਦੋਂ ਜਿਹੜੀ ਬਾਹਰ ਦੀਆਂ ਟੈਕਨੀਕਸ ਨੇ, ਬਾਹਰਲਾ ਤੁਸੀਂ ਕਿੱਦਾਂ ਯੂਨੀਵਰਸਿਟੀ ਰਨ ਕਰਨੀ ਹੈ, ਕਿਵੇਂ ਮੈਨੇਜ ਕਰਦੇ ਹੋ ਗੱਲਾਂ, ਟੈਲੈਂਟ ਕਿਵੇਂ ਤੁਸੀਂ ਡਿਵੈਲਪ ਕਰਦੇ ਹੋ, ਇਹ ਗੱਲਾਂ ਜਿਹੜੀਆਂ ਉਸ ਤੋਂ ਬਾਅਦ ਆਪਣੇ ਆਪ ਆ ਜਾਂਦੀਆਂ ਨੇ। ਤੁਹਾਨੂੰ ਮੈਂ ਉਦਾਹਰਣ ਦੇਣਾ ਹੈ, ਅਸੀਂ ਹੁਣ ਯੂਨੀਵਰਸਿਟੀ ਕੈਨੇਡਾ ਦੇ ਵਿੱਚ ਅਸੀਂ ਕੁਛ ਪੁਰਾਣੇ ਜਿਹੜੇ ਬੰਦੇ ਉਹਨਾਂ ਨੂੰ ਰਿਟਾਇਰਮੈਂਟ ਦਿੱਤੇ ਹੋਣੇ, ਵਾਲੰਟਰੀ ਰਿਟਾਇਰਮੈਂਟ ਦਾ ਪ੍ਰੋਗਰਾਮ ਸੀਗਾ, ਉਹਦੇ 'ਚ ਸਾਡੇ ਕੋਲ ਕੋਈ 30 ਤੋਂ 50 ਨਵੀਆਂ ਪੋਜੀਸ਼ਨ ਜਿਹੜੀਆਂ ਪ੍ਰੋਫੈਸਰ ਦੀਆਂ ਉਹ ਖੁੱਲਣਗੀਆਂ, ਤੇ ਆਉਂਦੇ ਅਸੀਂ 2 ਮਹੀਨੇ ਵਿੱਚ ਉਹ ਅਨਾਊਂਸ ਕਰਨ ਵਾਲੇ ਹਾਂ।
ਅੱਛਾ ਜੀ।
ਤੇ ਸਾਡਾ ਜਿਹੜਾ ਹੈਗਾ ਉਹ ਜਿਹੜਾ ਸਾਡੀ ਸਟ੍ਰੈਟਜੀ ਹੈਗੀ ਹੈ ਵੀ ਅਸੀਂ ਦੁਨੀਆ ਭਰ ਵਿੱਚ ਜਾ ਕੇ ਬੰਦੇ ਲੱਭਣੇ ਹੈਗੇ, ਕਿੱਥੋਂ ਸਾਨੂੰ ਟੌਪ ਦਾ ਬੰਦਾ ਲੱਭਦਾ ਹੈ ਕੋਈ, ਨਾ ਅਸੀਂ ਆਸਟ੍ਰੇਲੀਅਨ ਵੇਖਣਾ, ਨਾ ਅਸੀਂ ਕੋਈ ਹੋਰ ਦੇਖਣਾ ਵੀ ਕਿੱਥੋਂ, ਸਰ ਦੁਨੀਆ ਭਰ ਵਿੱਚ ਜਿੱਥੋਂ ਵੀ ਕੋਈ ਤੁਹਾਨੂੰ ਹੁਨਰ ਵਾਲਾ ਬੰਦਾ ਮਿਲੇਗਾ ਅਸੀਂ ਉਹਨੂੰ ਯੂਨੀਵਰਸਿਟੀ ਕੈਨੇਡਾ ਲੈਣਾ,
ਕ੍ਰੀਮ ਆਫ ਟੈਲੈਂਟ ਲੈ ਰਹੇ ਹੋ। ਹਾਂਜੀ
ਬਿਲਕੁਲ, ਹਾਂਜੀ।
ਅੱਛਾ ਸਰ, ਤੁਸੀਂ ਰਾਜਸਥਾਨੀ 'ਚ ਬੈਠੇ ਹੋ ਨਾ, ਕੰਟਰੀ ਦੇ ਇੱਕ ਚਿੰਤਕ ਦੇ ਤੌਰ 'ਤੇ ਵਿਚਰ ਰਹੇ ਹੋ ਉੱਥੇ, ਸਿੱਖਿਆ ਵਿਦਵਾਨ ਤਾਂ ਹੈਗੇ ਹੀ ਹੋ ਜੀ, ਸੋ ਇਸੇ ਸੰਦਰਭ 'ਚ ਇੱਕ ਸਵਾਲ ਪੁੱਛ ਰਹੇ ਹਾਂ ਜੀ ਕਿ ਕਿਉਂਕਿ ਤੁਸੀਂ ਕੈਨੇਡਾ ਦੇ ਵਿੱਚ ਵੀ ਰਹਿ ਚੁੱਕੇ ਹੋ ਜੀ, ਅਮਰੀਕਾ ਦਾ ਗੁਆਂਢੀ ਮੁਲਕ ਹੈ। UNO ਦੇ ਵਿੱਚ ਅਕਸਰ ਇਹ ਗੱਲ ਚੱਲਦੀ ਰਹਿੰਦੀ ਹੈ ਜੀ, ਉੱਥੇ 6 ਆਫੀਸ਼ੀਅਲ ਲੈਂਗੁਏਜ ਹੈਗੀਆਂ ਨੇ ਜਿਨ੍ਹਾਂ 'ਚ ਹਿੰਦੁਸਤਾਨ ਦੀ ਕੋਈ ਵੀ ਭਾਸ਼ਾ ਨਹੀਂ ਹੈ। ਉਹ ਵੱਖਰੀ ਗੱਲ ਹੈ ਜੀ ਕਿ ਜਿਹੜੀਆਂ ਟੌਪ ਦੀਆਂ 10 ਲੈਂਗੁਏਜਿਸ ਵਰਲਡ ਵਿੱਚ ਬੋਲੀਆਂ ਜਾਂਦੀਆਂ ਉਹਨਾਂ 'ਚ ਹਿੰਦੁਸਤਾਨੀ ਭਾਸ਼ਾਵਾਂ ਆ ਜਾਂਦੀਆਂ ਨੇ, ਚਾਹੇ ਹਿੰਦੀ ਹੋਵੇ ਫਿਰ ਪੰਜਾਬੀ ਹੋਵੇ, ਹੈ ਨਾ। ਇੱਕ ਵਿਚਾਰਕ ਦੇ ਤੌਰ 'ਤੇ ਤੁਸੀਂ ਕਿਵੇਂ ਲੈ ਰਹੇ ਹੋ ਜੀ ਇਸ ਚੀਜ਼ ਨੂੰ ਕਿ ਹੁਣ ਜਿਹੜੀਆਂ ਭਾਰਤੀ ਭਾਸ਼ਾਵਾਂ ਨੇ ਉਹਨਾਂ ਨੂੰ ਜਦੋਂ ਗਲੋਬਲ ਪ੍ਰੋਸਪੈਕਟਿਵ 'ਚ ਦੇਖਿਆ ਜਾਂਦਾ ਹੈ ਤਾਂ ਉਨੀ ਮਾਨਤਾ ਨਹੀਂ ਮਿਲਦੀ, ਬਜਾਏ ਕਿ ਤਵੱਜੋ ਮਿਲਦੀ ਹੈ ਜੀ ਅੰਗਰੇਜ਼ੀ ਮੈਂਡਰੀਨ, ਅੰਗਰੇਜ਼ੀ ਤਾਂ ਚਲੋ ਮੰਨ ਲੈਂਦੇ ਹਾਂ ਜੀ, ਮੈਂਡਰੀਨ ਸਪੈਨਿਸ਼ ਹੋ ਗਈ, ਜਰਮਨ ਹੋ ਗਈ ਜਾਂ ਫਿਰ ਅਰੇਬਿਕ ਕਿਸੇ ਹੱਦ ਤੱਕ। ਭਾਰਤੀ ਭਾਸ਼ਾਵਾਂ ਨੂੰ ਉਹ ਰੁਤਬਾ ਕਿਵੇਂ ਮਿਲ ਸਕਦਾ ਜੀ?
ਵਕਤ ਨਾਲ, ਜਿਵੇਂ ਤੁਸੀਂ ਜਦੋਂ ਮੈਂ ਇੰਡੀਆ 1978 ਵਿੱਚ ਛੱਡਿਆ ਸੀ, ਉਦੋਂ ਜਦੋਂ ਬਾਹਰ ਆਏ ਸੀ ਨਾ, ਇੱਥੇ ਹਿੰਦੁਸਤਾਨੀ ਨੂੰ ਵੇਖ ਕੇ ਪਹਿਲੀ ਅਸੰਪਸ਼ਨ ਹਮੇਸ਼ਾ ਇਹ ਹੁੰਦੀ ਸੀ ਕਿ ਬੰਦਾ ਗਰੀਬ ਹੈ, ਰਾਈਟ, ਗਰੀਬ ਮੁਲਕ ਤੋਂ ਆਏ ਆ,
ਸਨੇਕ ਕੈਚਰ,
ਓਕੇ, ਅਰੇ ਦੈਟਸ ਰਾਈਟ, ਸਨੇਕ ਕੈਚਰ, ਪਹਿਲੀ ਅਸੰਪਸ਼ਨ ਇਹ ਹੁੰਦੀ ਸੀ। ਅੱਜ ਜੇ ਤੁਹਾਨੂੰ ਕੋਈ ਹਿੰਦੁਸਤਾਨੀ ਉੱਥੇ ਦੇਖਦਾ ਤੇ ਉਹ ਪਹਿਲੀ ਅਸੰਪਸ਼ਨ ਇਹ ਹੁੰਦੀ ਹੈ ਆਈਟੀ ਪ੍ਰੋਫੈਸ਼ਨਲ ਹੋਣਾ ਕੋਈ,
ਬਿਲਕੁਲ ਠੀਕ ਹੈ,
ਰਾਈਟ, ਕੋਈ ਮੈਨੇਜਮੈਂਟ ਵਿੱਚ ਹੋਣਾ ਕੋਈ ਬੰਦਾ ਹੈ, ਕੋਈ ਡਾਕਟਰ ਹੋ ਸਕਦਾ,
ਹਾਂਜੀ,
ਅਸੰਪਸ਼ਨਸ ਬਦਲ ਗਈਆਂ,
ਵਾਈਟ ਕਾਲਰ ਜੌਬਸ ਦੇ ਨਾਲ ਜੁੜਦੇ ਨੇ,
ਬਿਲਕੁਲ, ਇਹ ਇਸ ਕਰਕੇ ਬਦਲਿਆ ਇਹ ਅਸੀਂ ਹੌਲੀ 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 ਜਿਵੇਂ ਇੰਡੀਆ ਤਰੱਕੀ ਕਰ ਰਿਹਾ ਹੈਗਾ, ਜਿਵੇਂ ਇੰਡੀਅਨ ਡਾਇਸਪੋਰਾ ਤਰੱਕੀ ਕਰ ਰਿਹਾ, ਉਹਦਾ ਇਮੇਜ ਜਿਹੜਾ ਚੇਂਜ ਹੋ ਜਾ ਰਿਹਾ। UNO ਕੀ ਚੀਜ਼ ਹੈਗੀ? ਯੂਨਾਈਟਿਡ ਨੇਸ਼ਨ ਇੱਕ ਐਂ ਕਹਿ ਲਓ ਵੀ ਪਾਵਰਫੁਲ ਕਲੱਬ ਹੈ
ਜੀ, ਬਿਲਕੁਲ,
ਉਹਦੇ ਵਿੱਚ ਅੱਗੇ ਉਹ ਆਏਗਾ ਜਿਹਦੀ ਪਾਵਰ ਵਧੇਗੀ। ਇੰਡੀਆ ਦੀ ਹੌਲੀ ਹੌਲੀ ਪਾਵਰ ਵੱਧ ਰਹੀ ਹੈ, ਤੇ ਜੇ ਹਾਲੇ ਇੰਡੀਆ ਦੇ ਵਿੱਚ ਜਿਹੜੇ ਅਸੀਂ ਸਭ ਤੋਂ ਵੱਡਾ ਜਿਹੜਾ ਇੰਡੀਆ ਦੇ ਵਿੱਚ ਜਿਹੜਾ ਸਾਨੂੰ ਕਹਿ ਲਓ ਵੀ ਕਰਸ ਹੈ, ਉਹ ਸਾਡਾ ਕਰਪਸ਼ਨ ਹੈ,
ਬਿਲਕੁਲ ਠੀਕ ਹੈ ਜੀ,
ਰਾਈਟ, ਅਸੀਂ ਉਹ ਸਾਨੂੰ ਕਰ ਲਈਏ ਠੀਕ ਇੱਕ ਚੀਜ਼ ਨੂੰ, ਇੱਕ ਉਹ ਵੱਡਾ ਦਾਗ ਹੈ ਇੰਡੀਆ ਦੇ ਉੱਤੇ ਜਿਹੜਾ ਅਸੀਂ ਉਹਨੂੰ ਜੇ ਠੀਕ ਕਰ ਲਈਏ ਤੇ ਇੰਡੀਆ ਚਾਈਨਾ ਨੂੰ ਬੀਟ ਕਰ ਸਕਦਾ। ਜੇ ਇੰਡੀਆ ਇਕਨੋਮਿਕਲੀ ਚਾਈਨਾ ਨੂੰ ਬੀਟ ਕਰਨ ਲੱਗ ਜਾਏ, ਆਪਣੇ ਆਪ ਇੰਡੀਆ ਦੀ ਇੱਜ਼ਤ ਹੋਣ ਲੱਗ ਜਾਏਗੀ, ਆਪਣੇ ਆਪ ਸਾਡੀ ਭਾਸ਼ਾ ਦੀ ਇੱਜ਼ਤ ਹੋਣ ਲੱਗ ਜਾਏਗੀ,
ਬਿਲਕੁਲ,
ਸਾਡੇ ਪਹਿਰਾਵੇ ਦੀ ਇੱਜ਼ਤ ਹੋਣ ਲੱਗ ਜਾਏਗੀ, ਸਾਰੀਆਂ ਗੱਲਾਂ ਦੀ ਇੱਜ਼ਤ ਹੋਣ ਲੱਗ ਜਾਂਦੀ ਹੈ। ਔਰ ਤੁਸੀਂ ਵੇਖੋ, ਮੈਂ ਜਦੋਂ ਆਇਆ ਸੀ ਜਦੋਂ ਤੁਹਾਨੂੰ ਦੱਸਿਆ 78 ਦੇ ਵਿੱਚ ਕੋਈ ਜਪਾਨੀਆਂ ਨਾਲ ਵਿਤਕਰਾ ਨਹੀਂ ਸੀ ਕਰਦਾ ਇੱਥੇ,
ਹਾਂਜੀ ਹਾਂਜੀ,
ਸਾਡੇ ਨਾਲ ਹੋ ਜਾਂਦਾ ਸੀਗਾ, ਕਿਉਂਕਿ ਜਪਾਨੀ ਨੂੰ ਜੋ ਵੇਖਦੇ ਸੀ ਵੇਖਦੇ ਆ ਸਾਡੇ ਵੀ ਬੜਾ ਯੂ ਨੋ ਪਾਵਰਫੁਲ ਦੇਸ਼ ਹੈ, ਇਕਨੋਮਿਕਲੀ ਪਾਵਰਫੁਲ ਦੇਸ਼ ਹੈ। ਸੋ ਦੈਟਸ ਦ ਡਿਫਰੈਂਸ, ਇਹ ਔਰ ਇਹ ਹੋ ਜਾਏਗਾ, ਵਕਤ ਨਾਲ ਹੋਏਗਾ,
ਵਕਤ ਨਾਲ ਹੋਏਗਾ ਜੀ, ਹਾਂਜੀ, ਠੀਕ ਹੈ। ਅੱਛਾ ਸਰ, ਆਖਰੀ ਸਵਾਲ ਪੁੱਛਣਾ, ਮੈਨੂੰ ਪਤਾ ਹੈ ਤੁਹਾਡੇ ਕੋਲ ਰੁਝੇਵੇਂ ਬਹੁਤ ਜ਼ਿਆਦਾ ਹੁੰਦੇ ਨੇ ਜੀ, ਇੱਕ ਬੜਾ ਮੁਕਤਸਰ ਜਿਹਾ ਸਵਾਲ ਹੈ ਜੀ ਕਿ ਮੈਂ ਵਿਦਿਆਰਥੀ ਦੇ ਤੌਰ 'ਤੇ ਆਇਆ ਸੀ ਆਸਟ੍ਰੇਲੀਆ, ਤੁਸੀਂ ਐਜ਼ ਅਕੈਡਮੀਸ਼ੀਅਨ ਆਏ ਸੀਗੇ ਜੀ, ਵਿਦਿਆਰਥੀਆਂ ਦਾ ਇਸ ਮੁਲਕ ਦੇ ਵਿੱਚ ਕੀ ਭਵਿੱਖ ਦਿਖ ਰਿਹਾ? ਜਦੋਂ ਮੈਂ ਗੱਲ ਕਰ ਰਿਹਾ ਉਦੋਂ ਜਦੋਂ ਸਿਆਸੀ ਹਾਲਾਤ ਇਸ ਤਰ੍ਹਾਂ ਦੇ ਬਣ ਰਹੇ ਨੇ ਕਿ ਕੁਝ ਪੋਲੀਟੀਕਲ ਪਾਰਟੀਜ਼ ਦੇ ਲੀਡਰ ਇਹ ਕਹਿ ਰਹੇ ਨੇ ਕਿ ਮਾਈਗ੍ਰੇਸ਼ਨ ਸ਼ੁੱਡ ਬੀ ਸਟੌਪ ਨਾਓ, ਆਸਟ੍ਰੇਲੀਆ ਦੇ ਵਿੱਚ ਹੁਣ ਪ੍ਰਵਾਸ ਨੂੰ ਖਤਮ ਕਰਨ ਦੀ ਜਾਂ ਫਿਰ ਰੋਕ ਦੇਣ ਦੀ ਲੋੜ ਹੈ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜੀ? ਕਿ ਕਿਉਂਕਿ ਯੂਨੀਵਰਸਿਟੀ ਆਫ ਕੈਨਬਰਾ ਇਜ਼ ਲਾਈਕ ਇੱਕ ਮਿਰਰ ਹੈਗਾ ਜੀ ਆਸਟ੍ਰੇਲੀਆ ਦੇ ਲਈ, ਸੋ ਤੁਸੀਂ ਇਸ ਨੁਕਤੇ ਨੂੰ ਕਿਵੇਂ ਲੈ ਰਹੇ ਹੋ ਜੀ?
ਦੇਖੋ, ਮੈਂ ਇਸ ਗੱਲ ਨੂੰ ਵੀ ਮੈਨੂੰ ਵੇਖਦੇ 40 ਸਾਲ ਹੋ ਗਏ ਨੇ, ਜਿਹੜੀਆਂ ਕੁਝ ਫੋਰਸਿਸ ਨੇ ਉਹ ਹਮੇਸ਼ਾ ਕਹਿੰਦੀਆਂ ਵੀ ਇਮੀਗ੍ਰੇਸ਼ਨ ਬੰਦ ਕਰ ਦਿਓ ਜਾਂ ਘਟਾ ਦਿਓ, ਕੁਝ ਫੋਰਸਿਸ ਕਹਿੰਦੀਆਂ ਉਹਨਾਂ ਨੂੰ ਵਧਾ ਦਿਓ, ਤੇ ਉਹਨਾਂ ਦੋਹਾਂ ਦੇ ਵਿੱਚ ਜਿਹੜਾ ਹੌਲੀ ਹੌਲੀ ਟਸਲ ਚੱਲਦੀ ਰਹਿੰਦੀ ਆ, ਤੇ ਔਰ ਉਹ ਵਕ ਆਪਣੇ ਆਪ ਹੀ ਬੈਲੈਂਸ ਜਿਹੜਾ ਉਹ ਹੁੰਦਾ ਰਹਿੰਦਾ, ਕਦੀ ਇਹ ਰੱਸਾਕਸ਼ੀ ਆ, ਕਦੀ ਇੱਕ ਪਾਸੇ ਨੂੰ ਹੱਲਾ ਪੈ ਗਿਆ, ਕਦੀ ਦੂਜੇ ਪਾਸੇ ਨੂੰ ਹੱਲਾ ਪੈ ਗਿਆ। ਸੋ ਇਹਦੇ ਵਿੱਚ ਮੇਰੇ ਖਿਆਲ 'ਚ ਵਰੀ ਕਰਨ ਦੀ ਕੋਈ ਲੋੜ ਨਹੀਂ ਹੈ, ਵਕਤੀ ਤੌਰ ਦੇ ਉੱਤੇ ਹੋ ਜਾਂਦਾ, ਕਈ ਵਾਰ ਪਿੱਛੇ ਹਟ ਜਾਂਦੇ ਨੇ ਕੋਈ ਦੋਸਤ, ਫਿਰ ਅੱਗੇ ਵੱਧ ਜਾਂਦੇ ਨੇ। ਸੋ ਇਹ ਗੱਲਾਂ ਔਰ ਇਹ ਗੱਲ ਸਿਰਫ ਆਸਟ੍ਰੇਲੀਅਨ ਗੱਲ ਹੀ ਨਹੀਂ ਹੈ, ਇਹ ਕੈਨੇਡਾ 'ਚ ਵੀ ਹੁੰਦੀ ਹੈ, UK 'ਚ ਵੀ ਹੁੰਦੀ ਹੈ, ਅਮੈਰੀਕਾ 'ਚ ਵੀ ਹੋ ਰਹੀ ਹੈ, ਹੋਰ ਦੇਸ਼ਾਂ 'ਚ ਵੀ ਹੋ ਰਹੀ ਹੈ, ਸੋ ਜਰਮਨੀ 'ਚ ਹੋ ਰਹੀ ਹੈ ਇਸ ਗੱਲ ਇਹ। ਸੋ ਇਹ ਜਿਹੜੀ ਡਿਬੇਟ ਹੈ ਨਾ, ਇਹ ਤਾਂ ਚੱਲਦੀ ਰਹਿਣੀ ਹੈ।
ਬਿਲਕੁਲ ਜੀ, ਅੱਛਾ, ਜਿਸ ਤਰ੍ਹਾਂ ਦੀ ਇਕਨੋਮਿਕ ਬਣਤਰ ਹੈ ਜੀ ਇਸ ਮੁਲਕ ਦੀ, ਉਹ ਸੰਭਵ ਵੀ ਨਹੀਂ ਕਿ ਤੁਸੀਂ ਮਾਈਗ੍ਰੇਸ਼ਨ ਨੂੰ ਸਟਾਪ ਕਰ ਦਿਓ ਤੇ ਫਿਰ ਉਸ ਤੋਂ ਬਾਅਦ।
ਬਿਲਕੁਲ, ਜਦੋਂ ਤੁਸੀਂ ਲੋਕਲ ਬਰਥ ਵੇਖਦੇ ਹੋ ਤੇ ਇਕਨੋਮਿਕ ਗਰੋਥ ਜਿਹੜੀ ਹੈਗੀ ਆ ਉਹ ਪਾਪੂਲੇਸ਼ਨ ਗਰੋਥ ਦੇ ਨਾਲ ਬਿਲਕੁਲ ਜੁੜੀ ਹੋਈ ਹੈ ਇਸ ਲਈ।
ਬਿਲਕੁਲ ਠੀਕ,
ਉਹ ਗੱਲ ਠੀਕ ਹੈ, ਗਲਤ ਹੈ ਉਹ ਵੱਖਰੇ ਕਿਸੇ ਵੇਲੇ ਹੋਰ ਗੱਲ ਕਰਾਂਗੇ,
ਠੀਕ ਹੈ,
ਕਿਉਂਕਿ ਪਾਪੂਲੇਸ਼ਨ ਕੰਟਰੋਲ ਵੀ ਇਸੇ ਕਰਕੇ ਨਹੀਂ ਹੋ ਰਹੀ ਕਿਉਂਕਿ ਅਸੀਂ ਪਾਪੂਲੇਸ਼ਨ ਦੇ ਨਾਲ ਜਿਹੜਾ ਹੈਗਾ ਇਕਨੋਮਿਕ ਗਰੋਥ ਨੂੰ ਟਾਈ ਅਪ ਕਰ ਦਿੱਤਾ ਹੈਗਾ। ਤੇ ਸੋ ਕੋਈ ਵੇਲਾ ਸੀਗਾ ਅੱਜ ਤੋਂ 40-50 ਸਾਲ ਪਹਿਲਾਂ ਚਲੇ ਜਾਓ ਤਾਂ ਜਿਹੜੇ ਜਦੋਂ ਪਾਪੂਲੇਸ਼ਨ ਵੱਧ ਹੁੰਦੀ ਸੀ ਲੋਕੀ ਕਹਿੰਦੇ ਸੀ ਇਹ ਮੂੰਹ ਜਿਹੜੇ ਆ ਇਹਨਾਂ ਨੂੰ ਰੋਟੀ ਖਵਾਉਣ ਵਾਲੇ ਜ਼ਿਆਦਾ ਹੋ ਗਏ ਨੇ।
ਜੀ ਜੀ,
ਅੱਜ ਜਿਹੜਾ ਹੈਗਾ ਜਦੋਂ ਤੁਸੀਂ ਪਾਪੂਲੇਸ਼ਨ ਵੱਧੀ ਤਾਂ ਅਸੀਂ ਕਹਿੰਦੇ ਕੰਜ਼ਿਊਮਰ ਵੱਧ ਗਏ ਨੇ।
ਜੀ ਬਿਲਕੁਲ,
ਇਹ ਫਰਕ ਆ ਗਿਆ। ਤੇ ਸੋ ਪਰ ਦੈਟਸ ਰਿਐਲਿਟੀ ਟੂਡੇ ਕਿ ਇਕਨੋਮਿਕ ਗਰੋਥ ਐਂਡ ਪਾਪੂਲੇਸ਼ਨ ਗਰੋਥ ਆਰ ਟਾਈਡ ਵਿਦ ਈਚ ਅਦਰ।
ਬਿਲਕੁਲ ਠੀਕ ਹੈ ਜੀ।
ਤੇ ਖਾਸ ਕਰਕੇ ਉਹਨਾਂ ਵਿਲਮ ਮੁਲਕਾਂ ਵਿੱਚ ਜਿਨ੍ਹਾਂ ਵਿੱਚ ਰਿਸੋਰਸਿਸ ਹੈਗੇ ਨੇ।
ਸੋ ਇਹ ਥਿਊਰੀ ਇੱਕ ਤਰ੍ਹਾਂ ਦੀ ਫੇਲ ਜੀ ਹੁੰਦੀ ਲੱਗ ਰਹੀ ਹੈ ਜੀ।
ਹਾਂ, ਮਲਟੀ ਮਾਈਗ੍ਰੇਸ਼ਨ ਜਿਹੜੀ ਆ ਉਹ ਟੋਟਲੀ ਸਟਾਪ ਨਹੀਂ ਹੋਣੀ ਹੈਗੀ, ਬਿਕੋਜ਼ ਮਾਈਗ੍ਰੇਸ਼ਨ ਜਿਹੜੀ ਹੈਗੀ ਉਹਦਾ ਉਹਦੀ ਜਿਹੜੀ ਜੜ ਹੈਗੀ ਉਹ ਹੋਰ ਹੈ, ਉਹਦੀ ਜੜ ਪੋਲਿਟਿਕਸ ਨਹੀਂ ਹੈ, ਉਹਦੀ ਜੜ ਜਿਹੜੀ ਇਕਨੋਮਿਕ ਨੈਸੈਸਿਟੀਜ਼ ਹੈ।
ਸੋ ਸਰ ਸਵਾਲ ਇਸੇ ਚੀਜ਼ ਤੋਂ ਸ਼ੁਰੂ ਹੋਇਆ ਸੀ, ਫਿਰ ਵਿਦਿਆਰਥੀਆਂ ਦੇ ਨਾਂ ਬਤੌਰ ਵਾਈਸ ਚਾਂਸਲਰ ਤੁਹਾਡਾ ਕੀ ਸੁਨੇਹਾ ਜੀ ਜਿਹੜੇ ਕੌਮਾਂਤਰੀ ਵਿਦਿਆਰਥੀ ਆ ਰਹੇ ਨੇ ਜੀ ਇਸ ਮੁਲਕ ਦੇ ਵਿੱਚ?
ਦੇਖੋ, ਸੋ ਉਹਦੇ ਵਿੱਚ ਇਹ ਹੈ ਕਿ ਜੇ ਤੁਸੀਂ ਤੁਹਾਡਾ ਪ੍ਰਾਇਮਰੀ ਮਕਸਦ ਹੈਗਾ ਵਿਦਿਆ ਲੈਣੀ, ਫਿਰ ਤੁਸੀਂ ਵਿਦਿਆ ਵੱਲ ਨੂੰ ਧਿਆਨ ਰੱਖੋ, ਬਾਕੀ ਗੱਲਾਂ ਆਪਣੇ ਆਪ ਹੋ ਜਾਂਦੀਆਂ ਨੇ।
ਬਿਲਕੁਲ ਠੀਕ।
ਤੇ ਜੇ ਤੁਹਾਡਾ ਪ੍ਰਾਇਮਰੀ ਓਬਜੈਕਟਿਵ ਹੈਗਾ ਇਮੀਗ੍ਰੇਸ਼ਨ ਹੈ, ਫਿਰ ਤੁਹਾਡਾ ਧਿਆਨ ਪੜ੍ਹਾਈ ਵੱਲ ਜਿਹੜਾ ਘੱਟ ਹੋਣਾ ਤੇ ਇਮੀਗ੍ਰੇਸ਼ਨ ਵੱਲ ਜ਼ਿਆਦਾ ਹੋਣਾ। ਸੋ ਪਹਿਲਾ ਕੰਮ ਪੜ੍ਹਾਈ ਹੈ, ਉਹ ਕੀ ਹੈਗਾ ਨਾ, ਆਈ ਡੋਂਟ ਨੋ ਕਿਹੜੇ ਕਿਹੜੇ ਪੋਇਟ ਦਾ ਇਹ ਸ਼ੇਅਰ ਹੈਗਾ, ਖੁਦ ਹੀ ਕੋ ਕਰ ਬਣ ਦਿੱਤਾ
ਕਿ ਖੁਦ ਬੰਦੇ ਸੇ ਪੁੱਛੇ, ਹਾਂ ਜੀ ਪੁੱਛੇ ਤੇਰੀ ਬਤਾ ਤੇਰੀ ਰਜ਼ਾ ਕਿਆ। ਬਿਲਕੁਲ ਠੀਕ ਹੈ ਜੀ।
ਸੋ ਉਹ ਜੇ ਤੁਸੀਂ ਆਪਣੇ ਆਪ ਨੂੰ ਐਲੀਵੇਟ ਕਰ ਰਹੇ ਹੋ, ਜਿੱਦਣ ਮੈਂ ਛੱਡ ਕੇ ਆਇਆ ਸੀ ਤਾਂ ਇਮੀਗ੍ਰੇਸ਼ਨ ਕਦੀ ਦਿਲ ਚ ਸੋਚਿਆ ਵੀ ਨਹੀਂ ਸੀਗਾ ਵੀ ਬਾਹਰ ਰਹਿਣਾ ਹੈਗਾ, ਮੁੜ ਕੇ ਜਾਣਾ ਨਹੀਂ ਹੈਗਾ। ਉਹ ਤਾਂ ਸਬਬ ਨਾਲ ਇੱਥੇ ਕਰਦਿਆਂ ਕਰਦਿਆਂ ਮਤਲਬ ਪੜ੍ਹਾਈ ਕੀਤੀ, ਤਾਂ ਮੈਨੂੰ ਇੱਥੇ ਜੋਬ ਆਫਰ ਮਿਲਿਆ ਸੀਗਾ ਪੜ੍ਹਾਈ ਕਰਨ ਤੋਂ ਬਾਅਦ।
ਅੱਛਾ, ਵੈਰੀ ਨਾਈਸ, ਓਕੇ।
ਮੈਂ 1782 ਵਿੱਚ ਜਦੋਂ ਮੈਂ ਆਪਣੀ ਪੀਐਚਡੀ ਮੁਕਾਈ ਆ,
ਹਾਂਜੀ,
ਇੱਥੇ ਮੈਨੂੰ ਆਫਰ ਸੀਗਾ, ਪਰਮਾਨੈਂਟ ਜੋਬ ਆਫਰ ਸੀਗਾ। ਮੈਨੂੰ ਕੈਨੇਡਾ ਦੇ ਵਿੱਚੋਂ ਇੱਕ ਛੋਟਾ ਇੱਕ ਸਾਲ ਜਿਹੜੀ ਕੰਟਰੈਕਟ ਮਿਲਿਆ ਸੀਗਾ, ਉਹ ਮੈਨੂੰ ਉਹਦੇ ਇੰਟਰਸਟ ਜ਼ਿਆਦਾ ਸੀ, ਮੈਂ ਉੱਥੇ ਚਲਾ ਗਿਆ ਇੱਥੇ ਦਾ ਪਰਮਾਨੈਂਟ ਜੋਬ ਛੱਡ ਕੇ। ਸੋ ਇਮੀਗ੍ਰੇਸ਼ਨ ਵੱਲ ਤਾਂ ਧਿਆਨ ਹੀ ਨਹੀਂ ਸੀ ਬਿਲਕੁਲ, ਉਹ ਗੱਲਾਂ ਬਾਅਦ ਚ ਆਈਆਂ ਜਦੋਂ ਹੌਲੀ 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 ਚਲੋ ਵੀ ਮੌਕਾ ਮਿਲਿਆ, ਚਲੋ ਇਹ ਵੀ ਕਰਕੇ ਵੇਖਦੇ, ਦੈਨ ਫਿਰ ਬਾਅਦ ਚ ਆਦੀ ਹੋ ਗਿਆ ਹੁੰਦਾ, ਫਿਰ ਜਾਣ ਨੂੰ ਦਿਲ ਨਹੀਂ ਕਰਦਾ। ਸੋ
ਬਿਲਕੁਲ ਠੀਕ ਹੈ ਜੀ।
ਸੋ ਆਈ ਥਿੰਕ ਜੇ ਜਿਹੜੇ ਵਿਦਿਆਰਥੀ ਰੱਖਦੇ ਨੇ ਇਸ ਗੱਲ ਵੱਲ ਧਿਆਨ ਕਿ ਅਸੀਂ ਪੜ੍ਹਨਾ ਹੈਗਾ, ਉਹ ਜੇ ਰਹਿਣਾ ਚਾਹੁੰਦੇ ਹੋਣਗੇ ਇੱਥੇ ਤਾਂ ਬਾਅਦ ਚ ਆਪਣੇ ਆਪ ਕਾਮਯਾਬ ਹੋ ਜਾਂਦੇ ਨੇ। ਜੇ ਤੁਸੀਂ ਧਿਆਨ ਸਾਰਾ ਆਉਂਦੇ ਹੀ ਪਹਿਲਾਂ ਹਾਲੇ 6 ਮਹੀਨੇ ਆਏ ਨੂੰ ਹੋਏ ਆ ਤੇ ਪਹਿਲਾਂ ਹੀ ਤੁਸੀਂ ਧਿਆਨ ਲਾ ਲਿਆ ਇਮੀਗ੍ਰੇਸ਼ਨ ਵੱਲ, ਤੇ ਫਿਰ ਪੜ੍ਹਾਈ ਪਿੱਛੇ ਰਹਿ ਜਾਂਦੀ ਹੈ, ਫਿਰ ਨਾ ਉਹ ਯੂਨੋ ਕਹਿੰਦੇ ਤੁਹਾਨੂੰ
ਇਜਾਜ਼ਤ ਚਾਹਵਾਂਗੇ ਜੀ ਅੱਜ ਦੇ ਲਈ, ਬਟ ਬਹੁਤ ਸ਼ੁਕਰੀਆ ਪ੍ਰੋਫੈਸਰ ਸੈਣੀ ਕਿ ਸਾਨੂੰ ਤੁਸੀਂ ਸਮਾਂ ਦਿੱਤਾ ਤੇ ਜਿਹੜੇ ਵਿਚਾਰ ਆਪਣੇ ਸਾਂਝੇ ਕੀਤੇ। ਇੱਕ ਚਿੰਤਕ ਜਿਹੜਾ ਸੋਚਦਾ ਜੀ ਆਪਣੇ ਦੌੜ ਨਾਲੋਂ ਅਗਲੇ 5-10 ਸਾਲ ਅੱਗੇ ਸੋਚਦਾ ਹੁੰਦਾ। ਸੋ ਬਹੁਤ ਸ਼ੁਕਰੀਆ ਜਨਾਬ ਸਾਨੂੰ ਸਮਾਂ ਦੇਣ ਦੇ ਲਈ।
ਸ਼ੁਕਰੀਆ ਤੁਹਾਡਾ ਗੌਤਮ, ਤੇ ਤੁਸੀਂ ਮੌਕਾ ਦਿੱਤਾ ਮੈਨੂੰ ਗੱਲ ਕਰਨ ਦਾ, ਤੇ ਫਿਰ ਮੁੜ ਕੇ ਮੁਲਾਕਾਤ ਹੋਏਗੀ, ਫਿਰ ਬੋਲਾਂਗੇ।
ਸ਼ੋਰ ਸਰ, ਥੈਂਕ ਯੂ ਸੋ ਮਚ।
ਓਕੇ, ਬਹੁਤ ਬਹੁਤ ਮਿਹਰਬਾਨੀ।